ਵਾਹਿਗੁਰੂ ਸਾਹਿਬ ਜੀਆ ਸਵਈਆ ਹੋਰ ਪਈ ਅਰਵਿੰਦ ਖਿਰੇ ਅਰਣਾਉਂਦੈ ਤੇ ਚੱਕਵੇ ਹਰ ਖਾਏ ਜਿਉਂ ਗੁਰ ਕੀ ਕਰਣਾ ਵਿਕਸੇ ਔਰ ਮੇਲ ਸੁਖਮ ਸੁਮਤੀ ਮਨ ਪਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਨ ਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਪ੍ਰਸੰਗ ਚੱਲ ਰਹੀ ਲੜੀਵਾਰ ਕਥਾ ਵਿੱਚ ਸਰਵਣ ਕਰ ਰਹੇ ਹਾਂ ਆਪਾਂ। ਸਤਿਗੁਰੂ ਮਹਾਰਾਜ ਜੀ ਨੇ ਸਾਰੇ ਪਰਿਵਾਰ ਨੂੰ ਬਹੁਤ ਸੁੰਦਰ ਉਪਦੇਸ਼ ਰਾਏ ਬਲਾਰ ਜੀ ਦੇ ਸਮੇਤ ਦਿੱਤਾ ਹੈ। ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਧਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ। ਇਸ ਤਰ੍ਹਾਂ ਸਭ ਨੂੰ ਹੁਣ ਪਤਾ ਲੱਗ ਗਿਆ ਔਰ ਗੁਰੂ ਨਾਨਕ ਸਾਹਿਬ ਨੇ ਫਿਰ ਬਹੁਤ ਉਪਦੇਸ਼ ਕੀਤਾ ਸਾਰਿਆਂ ਨੂੰ ਕਿ ਤੁਸੀਂ ਸਿਰਫ ਸੰਸਾਰ ਦੀਆਂ ਚੀਜ਼ਾਂ ਬਾਰੇ ਸੋਚਦੇ ਰਹਿੰਦੇ ਹੋ, ਕਦੇ ਤੁਸੀਂ ਪਰਲੋਕ ਦੀ ਕੋਈ ਗੱਲ ਨਹੀਂ ਕਰਦੇ, ਜਿਵੇਂ ਪਰਲੋਕ ਨੂੰ ਜਾਣਾ ਹੀ ਨਹੀਂ ਹੁੰਦਾ, ਇੱਥੇ ਹੀ ਪੱਕੇ ਬਹਿਣਾ ਹੁੰਦਾ। ਇਸ ਤਰ੍ਹਾਂ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਪ੍ਰਸ਼ਾਦਾ ਛਕਾਇਆ। ਮਾਤਾ ਜੀ ਨੇ ਦੁੱਧ ਛਕਣ ਤੋਂ ਉਪਰੰਤ ਫਿਰ ਮਹਾਰਾਜ ਬਿਰਾਜਮਾਨ ਹੋ ਗਏ। ਆਓ ਅੱਗੇ ਬਖਸ਼ਿਸ਼ ਕਰ ਰਹੇ ਨੇ ਜਿਸ ਪ੍ਰਕਾਰ ਪਾਵਨ ਇਤਿਹਾਸ ਸ਼੍ਰਵਣ ਕਰੀਏ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਵਈਆ ਪੂਰ ਪਈ ਅਰਵਿੰਦ ਖਿਰੇ ਅਰਣਾਉਂਦੈ ਤੇ ਚੱਕਵੇ ਹਰ ਖਾਏ।
ਸੋ ਹੁਣ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਨੇ ਇਸ਼ਨਾਨ ਕੀਤੇ, ਹੋਰ ਪਈ ਸਵੇਰ ਵੇਲਾ ਹੋਇਆ ਹੈ ਔਰ ਇਹਦੇ ਨਾਲ ਨਾਲ ਕਮਲ ਦੇ ਫੁੱਲ ਸੋਹਣੇ ਖਿੜ ਗਏ ਹਨ। ਅਰਣੋਦਿਆ ਸੂਰਜ ਤੋਂ ਭਾਵ ਹੈ, ਸੂਰਜ ਜਦੋਂ ਉਦਿਆ ਪ੍ਰਗਟ ਹੋਇਆ ਅਤੇ ਚੱਕਵੇ ਜਿਹੜੇ ਸਨ ਉਹ ਪ੍ਰਸੰਨ ਹੋ ਗਏ। ਗੁਰੂ ਨਾਨਕ ਦੇਵ ਰੂਪ ਸੂਰਜ ਜਦੋਂ ਪ੍ਰਗਟ ਹੋਏ ਨੇ, ਭਾਵ ਜਦੋਂ ਜਾਗੇ ਨੇ ਮਹਾਰਾਜ ਸਾਹਿਬ ਧੰਨ ਹੋਏ ਨੇ, ਉਸ ਵਕਤ ਮਹਾਰਾਜ ਦੇ ਦਰਸ਼ਨ ਕਰਦਿਆਂ ਹੀ ਮਨ ਦੇ ਅੰਦਰ ਭੋਰ ਪਈ। ਭੋਰ ਹੁੰਦਾ ਚਾਨਣ ਹੋ ਗਿਆ, ਹਿਰਦੇ ਕਮਲ ਖਿੜ ਗਏ, ਕਿਉਂਕਿ ਗੁਰੂ ਨਾਨਕ ਦੇਵ ਰੂਪ ਸੂਰਜ ਦੇ ਪ੍ਰਗਟ ਹੋਣ ਨਾਲ ਗੁਰਸਿੱਖ ਰੂਪ ਚੱਕਵੇ ਪ੍ਰਸੰਨ ਹੋ ਗਏ।
ਜਿਉਂ ਗੁਰ ਕੀ ਕਰਣਾ ਵਿਕਸੇ ਔਰ ਮੇਲ ਸੁਖੰ ਸੁਮਤੀ ਮਨ ਪਾਏ।
ਸੋ ਜਿਸ ਪ੍ਰਕਾਰ ਗੁਰੂ ਦੀ ਕਿਰਪਾ ਹੁੰਦੀ ਮਨ ਖਿੜ ਗਏ ਔਰ ਸੁਮਤੀ ਮਨ ਪਾਏ, ਮਨ ਦੇ ਅੰਦਰ ਸ੍ਰੇਸ਼ਟ ਬੁੱਧੀ ਆ ਗਈ, ਸੁੱਖ ਦਾ ਪ੍ਰਾਪਤ ਹੋਣਾ ਕਹਿਣ ਤੋਂ ਭਾਵ ਜਿਵੇਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਿੱਖ ਦਾ ਮਨ ਖਿੜਦਾ ਹੈ, ਮੇਲ ਦਾ ਸੁੱਖ ਹੁੰਦਾ ਹੈ ਅਤੇ ਸ੍ਰੇਸ਼ਟ ਬੁੱਧੀ ਜੋ ਹੈ ਉਹ ਪ੍ਰਾਪਤ ਹੁੰਦੀ ਹੈ।
ਸਾਰੇ ਸਪੇ ਜੋ ਬੇਕਾਰ ਨਸੇ, ਜਨ ਮੋਹ ਤਮ ਨਹਿ ਦਿਸਨ ਪਾਏ।
ਇਹ ਕਵੀ ਜੀ ਦੀ ਆਪਣੀ ਲਿਆਕਤ ਹੈ, ਇੱਕ ਪੰਕਤੀ ਵਿੱਚ ਪ੍ਰਤੱਖ ਭਾਵ ਅਤੇ ਅੰਤਰੀ ਭਾਵ ਦੋਵੇਂ ਲਿਖ ਜਾਂਦੇ ਨੇ। ਸੋ ਇਤਨਾ ਉਹਨਾਂ ਦਾ ਗਿਆਨ, ਇਹ ਵੀ ਸਤਿਗੁਰੂ ਦੀ ਬਖਸ਼ਿਸ਼ ਹੈ ਉਹਨਾਂ 'ਤੇ ਕਿ ਦੇਖੋ ਅੰਤਰੀ ਭਾਵ ਨੂੰ ਵੀ ਨਾਲ ਦਿਖਾਉਣਾ। ਤਾਰੇ ਛਪੇ ਜਿਉਂ ਬੇਕਾਰ ਨਸੇ, ਕਹਿੰਦੇ ਤਾਰੇ ਛਪ ਗਏ, ਅਲੋਪ ਹੋ ਗਏ ਸੂਰਜ ਚੜ੍ਹਨ ਨਾਲ। ਕਿਵੇਂ? ਜਿਵੇਂ ਗੁਰੂ ਨਾਨਕ ਰੂਪ ਸੂਰਜ ਦੇ ਪ੍ਰਗਟ ਹੋਣ ਨਾਲ ਗੁਰਸਿੱਖ ਦੇ ਮਨੋਂ ਬੇਕਾਰ ਨਸ ਜਾਂਦੇ ਹਨ।
ਕੀਨ ਸਨਾਨਨ ਗਏ ਉਦਿਆਨ, ਇਕੰਤ ਸਥਾਨ ਮੈਂ ਬੈਸ ਸੁਹਾਏ।
ਸੋ ਜਨ ਮੋਹ ਤਮੰਗ ਨਹਿ ਦੀਸਨ ਪਾਏ। ਮੋਹ ਰੂਪ ਹਨੇਰਾ, ਪ੍ਰਤੱਖ ਹਨੇਰਾ ਸੂਰਜ ਦੇ ਨਾਲ ਦੌੜ ਗਿਆ, ਅਤੇ ਜਿਹੜਾ ਅੰਦਰਲਾ ਹਨੇਰਾ ਸੀ ਇਹ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨਾਲ ਦੌੜ ਗਿਆ। ਮਨ ਦੇ ਅੰਦਰ ਜਿਹੜੀ ਸੀ ਸਮੱਤ ਪ੍ਰਾਪਤ ਹੋ ਗਈ ਹੈ, ਉਹ ਹਨੇਰਾ ਦਿਖਣਾ ਹੀ ਨਹੀਂ ਪਾਉਂਦਾ ਕਿਸੇ ਪਾਸੇ। ਮਹਾਰਾਜ ਨੇ ਇਸ਼ਨਾਨ ਕਰਨ ਉਪਰੰਤ ਉਦਿਆਨ ਹੁੰਦਾ, ਬੀਆਬਾਨ ਉਜਾੜ ਇਕਾਂਤ ਵਾਸਾ, ਉਸ ਸਥਾਨ ਦੇ ਉੱਤੇ ਬੈਠ ਕੇ ਆਪ ਸਤਿਗੁਰੂ ਮਹਾਰਾਜ ਜੀ ਸੋਭਨੀਕ ਹੋਏ ਹਨ।
ਦੋਹਰਾ ਰਜਨੀ ਰਹਿ ਨਿਕੇਤ ਮਹਿ, ਬਾਸਰ ਮਹਿ ਉਦਿਆਨ।
ਰਜਨੀ ਤੋਂ ਭਾਵ ਰਾਤ, ਰਾਤ ਨੂੰ ਘਰ 'ਚ ਰਹਿੰਦੇ ਨੇ, ਨਿਕੇਤ ਘਰ, ਔਰ ਬਾਸਰ ਹੁੰਦਾ ਦਿਨ। ਦਿਨ ਵੇਲੇ ਮਹਾਰਾਜ ਉਦਿਆਨ ਬੀਆਬਾਨ ਦੇ ਅੰਦਰ ਰਹਿੰਦੇ ਹਨ। ਕਥਾ ਸਿੱਖਣ ਵਾਲੇ ਪ੍ਰੇਮੀ ਵੀ ਬਹੁਤ ਬੈਠੇ ਨੇ, ਪੋਥੀਆਂ ਪ੍ਰਕਾਸ਼ ਕਰ ਲੈਂਦੇ ਨੇ, ਇਸ ਕਰਕੇ ਆਪਾਂ ਅੱਖਰੀ ਅਰਥ ਵੀ ਨਾਲ ਦੱਸ ਦਿੰਦੇ ਹਾਂ। ਤੋ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਆਪਾਂ ਸ਼ਰਵਣ ਕਰਦੇ ਹਾਂ ਰੋਜ਼, ਸੋ ਹੁਣ ਇੰਨੇ ਕੁ ਅੰਗ 126 ਤੱਕ ਪਹੁੰਚੇ ਹਾਂ। ਅਰਦਾਸ ਬੇਨਤੀ ਕਰੋ ਅੱਗੇ ਤੱਕ ਚੱਲੀਏ ਹੋਰ। ਸੋ ਜਦੋਂ ਆਪਾਂ ਹੋਰ ਅੱਗੇ ਵਧੇ, ਇੰਨੇ ਕੁ ਨਾਲ ਹੀ ਹੁਣ ਇੱਕ ਮੌਜ ਹੋ ਜਾਂਦੀ ਹੈ। ਕਿਤੇ ਵੀ ਹੁਕਮਨਾਮਾ ਸੁਣੀਏ, ਆਮ ਤੌਰ 'ਤੇ ਸਭ ਪ੍ਰੇਮੀ ਸ਼੍ਰੀ ਹਰਿਮੰਦਰ ਸਾਹਿਬ ਦਾ ਪਾਵਨ ਸ਼੍ਰੀ ਮੁੱਖ ਵਾਕ ਸ਼੍ਰਵਣ ਕਰਦੇ ਨੇ। ਜੇ ਗੁਰਬਾਣੀ ਦੇ ਅਰਥਾਂ ਦੇ ਸੁਣਨ ਵਿੱਚ ਰੁਚੀ ਬਣੀ ਹੋਵੇ, ਫਿਰ ਹੁਕਮਨਾਮੇ ਦੀ ਕਾਫ਼ੀ ਸਮਝ ਪੈ ਜਾਂਦੀ ਹੈ ਕਿ ਹੁਕਮਨਾਮੇ ਵਿੱਚ ਮਹਾਰਾਜ ਨੇ ਕੀ ਬਚਨ ਕੀਤੇ ਨੇ, ਕਿਉਂਕਿ ਗੁਰਬਾਣੀ ਦੀ ਕਥਾ ਸੁਣਦਿਆਂ ਸੁਣਦਿਆਂ ਕਾਫ਼ੀ ਅਰਥਾਂ ਦਾ ਗਿਆਨ ਹੋ ਜਾਂਦਾ ਔਰ ਵਿਸ਼ਰਾਮਾਂ ਦਾ ਗਿਆਨ ਹੁੰਦਾ। ਇਸੇ ਪ੍ਰਕਾਰ ਇਹ ਜੋ ਸੂਰਜ ਪ੍ਰਕਾਸ਼, ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਹੈ, ਇਹ ਸਿੱਖਣ ਦਾ ਤਰੀਕਾ ਵੀ ਇਹੀ ਹੈ, ਸਹਿਜ ਪੱਕੇ ਸੋ ਮਿੱਠਾ। ਮਹਾਰਾਜ ਕਹਿੰਦੇ ਨੇ ਜੀ ਹੌਲੀ ਹੌਲੀ ਕਥਾ ਸੁਣੀ ਜਾਓ, ਸਿੱਖੀ ਜਾਓ, ਆ ਹੀ ਜਾਂਦੀ। ਇਹਦਾ ਕੀ ਹੁਣ ਰਜਨੀ ਅੱਖਰ ਇੱਕੋ ਵਾਰ ਆਉਣਾ, ਸਾਰੇ 14 ਪੋਥੀਆਂ ਨੇ ਕੁੱਲ, ਗੁਰੂ ਨਾਨਕ ਪ੍ਰਕਾਸ਼ ਦੀਆਂ 4, ਇਸੇ ਪ੍ਰਕਾਰ 4 ਦਸਵੇਂ ਪਾਤਸ਼ਾਹ ਦੀਆਂ ਅਖੀਰਲੀਆਂ, 9ਵੀਂ 10ਵੀਂ 11ਵੀਂ ਅਤੇ 12ਵੀਂ, ਨਾ 11ਵੀਂ 12ਵੀਂ 13ਵੀਂ 14ਵੀਂ, ਬਾਕੀ 5ਵੀਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਪੋਥੀ 'ਚ ਦੂਸਰੇ ਪਾਤਸ਼ਾਹ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਇਤਿਹਾਸ, ਅੱਗੇ 11ਵੀਂ 'ਚ ਵੀ ਆਵੇਗਾ ਥੋੜ੍ਹਾ। ਸੋ ਇਸ ਤਰ੍ਹਾਂ ਰਜਨੀ ਅੱਖਰ ਇੱਕੋ ਵਾਰ ਆਉਣਾ 14 ਪੋਥੀਆਂ 'ਚ। ਰਜਨੀ ਜੇ ਗੁਰੂ ਗ੍ਰੰਥ ਸਾਹਿਬ 'ਚ ਅੱਖਰ ਆਇਆ ਤਾਂ ਵੀ ਸਮਝ ਆਏ, ਰਾਤ ਨਿਕੇਤ ਘਰ ਬਸ ਪਲ ਦਿਨ ਉਦਿਆਨ ਬੀਆਬਾਨ, 4 ਹੀ ਅੱਖਰ ਨੇ, 4 ਹੀ ਅੱਖਰ ਬਹੁਤ ਵਾਰ ਆਉਂਦੇ ਨੇ।
ਦਿਵਸ ਬਤਾਏ ਤਹਿ ਕਛੂ ਸ੍ਰੀ ਨਾਨਕ ਗੁਣ ਖਾਨ।
ਹੁਣ ਇੱਥੇ ਦਿਵਸ ਅੱਖਰ ਵੀ ਆਇਆ ਹੈ, ਬਾਸਰ ਬਾਈ ਮਤਲਬ ਦਿਨ ਦਾ, ਦਿਵਸ ਵੀ ਨਾਮ ਦਿਨ ਦਾ ਹੀ ਹੈ। ਇਸ ਕਰਕੇ ਜੇ ਦਿਨ 9 ਲਈਏ ਤਾਂ 15-20 ਮਤਲਬ ਇਹ ਅੱਖਰ ਨੇ ਅਲੱਗ ਅਲੱਗ ਕਿਸਮ ਦੇ। ਅਰਣੋਦਿਆ ਸੂਰਜ ਚੜ੍ਹਿਆ ਹੈ, ਭਾਨੂੰ ਸੂਰਜ ਨੂੰ ਕਹਿੰਦੇ ਨੇ। ਇਸੇ ਤਰ੍ਹਾਂ ਦਿਵਸ ਬਿਤਾਏ ਤਹਿ ਕਛੂ ਸ੍ਰੀ ਨਾਨਕ ਗੁਣ ਖਾਨ, ਧੰਨ ਗੁਰੂ ਨਾਨਕ ਦੇਵ ਜੀ ਸ਼੍ਰੀ ਤੋਂ ਭਾਵ ਸੁਭਾਏ ਮਾਨ ਸ਼੍ਰੋਮਣੀ ਮਾਇਆ ਦੇ ਪਤੀ ਗੁਰੂ ਨਾਨਕ ਦੇਵ ਜੀ ਗੁਣਾਂ ਦੀ ਖਾਨ। ਸੋ ਉਸ ਥਾਂ 'ਤੇ ਜਾ ਕੇ ਜੰਗਲ ਦੇ ਵਿੱਚ ਬੈਠ ਕੇ ਦਿਨ ਬਤੀਤ ਕਰਦੇ ਹਨ।
ਜੋ ਭਈ ਕਬ ਹੈ ਬੁਲਾਵ ਹੈ ਰਾਏ ਬੁਲਾਰੂ,
ਕਦੇ ਕਦੇ ਰਾਏ ਬੁਲਾਰ ਜੀ ਬੇਨਤੀ ਕਰਕੇ ਬੁਲਾ ਲੈਂਦੇ ਨੇ।
ਦਰਸ਼ਨ ਬਦਨਾ ਬਿਲੋਕਤ ਚਾਰੂ।
ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਸੋਹਣੇ ਮੁਖਾਰ ਬਿੰਦ ਦੇ ਸੋਹਣੇ ਦਰਸ਼ਨ ਜਿਹੜੇ ਨੇ, ਚਾਰੂ ਅੱਖਰ ਬਹੁਤ ਵਾਰੀ ਆਉਣਾ। ਗਾਵੈ ਕੋ ਗੁਣ ਵਡਿਆਈ ਆ, ਚਾਰ ਚਾਰ ਦਾ ਮਤਲਬ ਹੁੰਦਾ ਸੁੰਦਰ, ਚਾਰ ਦਾ ਮਤਲਬ ਹੁੰਦਾ ਆਚਾਰ, ਕਰਤੱਵ ਨੂੰ ਵੀ ਕਹਿੰਦੇ ਨੇ। ਇਸ ਤਰ੍ਹਾਂ ਜਿੱਥੇ ਜਿਹਾ ਜਿਹਾ ਪ੍ਰਸੰਗ ਆਵੇ ਉਹ ਜਿਹਾ ਅਰਥ ਬਣ ਜਾਂਦਾ ਹੈ।
ਭੋਜਨ ਦਿੱਤੇ ਰੁਚਿਰ ਕਰਾਵੈ।
ਫਿਰ ਕੀ ਕਰਦੇ ਨੇ ਰਾਏ ਬੁਲਾਰ ਜੀ ਨੂੰ ਪਤਾ ਹੈ, ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਕਿਹਨਾਂ ਦੇ ਘਰ ਦਾ ਹੈ। ਇਸ ਕਰਕੇ ਉਹਨਾਂ ਨੇ ਸਾਡੇ ਘਰ ਪ੍ਰਸ਼ਾਦਾ ਇਉਂ ਨਹੀਂ ਛਕਣਾ। ਅਤੇ ਗੁਰੂ ਨਾਨਕ ਦੇਵ ਜੀ ਨੂੰ ਫਿਰ ਜੋ ਖਾਸ ਭੋਜਨ ਤਿਆਰ ਕਰਨ ਵਾਲਾ ਸ਼ੁੱਧ ਵੈਸ਼ਨੂੰ ਬੰਦਾ ਪਵਿੱਤਰਤਾ ਵਾਲਾ ਲੱਭ ਕੇ, ਸੋ ਅੱਛੇ ਜੀਵਨ ਵਾਲਾ ਹੋਵੇ ਜੋ ਦੇਜ ਐਸਾ ਬੁਲਾ ਕੇ ਬ੍ਰਾਹਮਣ ਉਹਦੇ ਰਾਹੀਂ ਭੋਜਨ ਤਿਆਰ ਕਰਵਾ ਕੇ, ਫਿਰ ਰਾਏ ਬੁਲਾਰ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਾਹਮਣੇ ਸੁਸ਼ੋਭਿਤ ਕਰਵਾ ਕੇ ਸੋਹਣੇ ਪਲੰਘ 'ਤੇ, ਮਹਾਰਾਜ ਮੇਰੇ ਸਾਹਮਣੇ ਬੈਠ ਕੇ ਛਕੋ ਜੀ, ਮੈਨੂੰ ਬੜੀ ਪ੍ਰਸੰਨਤਾ ਹੁੰਦੀ ਹੈ ਜਦੋਂ ਆਪ ਜੀ ਪ੍ਰਸ਼ਾਦਾ ਛਕਦੇ ਹੋ।
ਪੁਨ ਪੁਨ ਬਿਨੈ ਭਨੈ ਅਚਵਾਵੈ।
ਦੋਵੇਂ ਹੱਥ ਜੋੜ ਕੇ ਰਾਏ ਜੀ ਬੇਨਤੀ ਕਰਦੇ, ਮਹਾਰਾਜ ਅਖੀਰ ਦਾ ਹੋਰ ਲੈ ਲਓ, ਸਤਿਗੁਰੂ ਜੀ ਆ ਸਬਜ਼ੀ ਬਹੁਤ ਸਵਾਦ। ਮਹਾਰਾਜ ਉਹ ਹੋਰ ਲਿਆ ਪਈ, ਗਰਮ ਫੁਲਕਾ ਲੈ ਕੇ ਆ ਮਹਾਰਾਜ ਲਈ। ਆ ਮਹਾਰਾਜ ਆਹ ਤਾਂ ਬਹੁਤ ਹੀ ਤੁਹਾਡੇ ਛਕਣ ਵਾਲਾ ਜੀ। ਇਹ ਹੁੰਦੀਆਂ ਬੇਨਤੀਆਂ, ਵੈਸੇ ਤਾਂ ਛੱਕ ਹੀ ਲੈਣਾ ਹੁੰਦਾ, ਪਰ ਇਹ ਇੱਕ ਸਿੱਖਣਾ ਹੈ ਆਪਾਂ ਨੇ, ਸੰਗਤ ਨੂੰ ਪ੍ਰਸ਼ਾਦਾ ਛਕਾਉਣਾ, ਗੁਰਮੁਖਾਂ ਨੂੰ ਪ੍ਰਸ਼ਾਦਾ ਛਕਾਉਣਾ, ਮਹਾਤਮਾ ਦੀ ਸੇਵਾ ਕਰਨੀ ਸਿੱਖਣੀ ਪੈਂਦੀ ਹੈ। ਇਹ ਉਹਨਾਂ ਦਾ ਸਤਿਕਾਰ ਕਿਵੇਂ ਕਰਨਾ, ਆਹ ਤਾਂ ਜੀ ਬਹੁਤ ਹੀ ਵਧੀਆ ਜੀ, ਇਹ ਜ਼ਰੂਰ ਲਓ। ਸੋ ਇਸ ਤਰ੍ਹਾਂ ਇਹਦੇ ਨਾਲ ਆਪਸੀ ਪਿਆਰ ਵੱਧਦਾ, ਪਿਆਰ ਦਾ ਇਜ਼ਹਾਰ ਕਰਦਾ ਜੀਵ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਹਨ।
ਪ੍ਰੇਮ ਬੁਲਾਕੇ ਰਾਏ ਕੋ ਪੂਰਾ।
ਮਹਾਰਾਜ ਹੱਸ ਰਹੇ ਨੇ, ਨਾਲੇ ਪ੍ਰਸ਼ਾਦਾ ਛਕਦੇ ਨੇ, ਰਾਏ ਜੀ ਦਾ ਪਿਆਰ ਦੇਖਦੇ ਨੇ, ਕਿੰਨਾ ਪਿਆਰ ਕਰਦਾ, ਮੇਰਾ ਕਿੰਨਾ ਖਿਆਲ ਰੱਖਦਾ, ਮੇਰਾ ਭਗਤ ਹੈ ਇਹ।
ਨੈ ਸਰਦਾ ਤੇ ਜਿਹੇ ਔਰ ਊਰਾ।
ਇਹਦਾ ਮਨ ਊਰਾ ਨਹੀਂ, ਖਾਲੀ ਨਹੀਂ ਹੈ, ਸ਼ਰਧਾ ਤੋਂ ਬਹੁਤ ਭਰੀ, ਲਵਾਲਵ ਸ਼ਰਧਾ ਇਹਦੇ ਹਿਰਦੇ ਦੇ ਅੰਦਰ ਭਰੀ ਹੋਈ ਹੈ।
ਸ੍ਰੀ ਗੁਰੂ ਵਚਨ ਬਹੋਰ ਹੈ ਨਾਹੀ।
ਮਹਾਰਾਜ ਸੱਚੇ ਪਾਤਸ਼ਾਹ ਵਚਨ ਨਹੀਂ ਮੋੜਦੇ, ਹੋਰ ਲੈ ਲਓ ਮਹਾਰਾਜ, ਹੋਰ ਲਿਆ, ਹੋਰ ਲੈ ਲਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਾਰੀਆਂ ਕਲਾ ਦੇ ਗਿਆਤੇ ਹੈ, ਪ੍ਰੇਮੀ ਦਾ ਪ੍ਰੇਮ ਦੇਖ ਕੇ ਸਤਿਗੁਰੂ ਮਹਾਰਾਜ ਛੱਕ ਰਹੇ ਨੇ। ਪ੍ਰੇਮ ਨਾ ਹੋਵੇ ਉੱਥੇ ਕਦੇ ਛੱਕਦੇ ਹੀ ਨਹੀਂ, ਮਲਕ ਭਾਗੋ ਦੇ ਜਾ ਕੇ ਛੱਕੇ ਹੀ ਨਹੀਂ, ਭਾਈ ਲਾਲੋ ਦੇ ਗ੍ਰਹਿ ਛੱਕਿਆ। ਇੱਕ ਵਾਰ ਮਰਦਾਨਾ ਪੁੱਛੇਗਾ ਵੀ ਮਹਾਰਾਜ ਨੂੰ, ਮਹਾਰਾਜ ਇਹ ਜਿਹੜੇ ਸਾਡੇ ਵਰਗੇ ਜੀਵ ਹੈ, ਕਿਉਂਕਿ ਮਰਦਾਨਾ ਭਾਈ ਵੀ ਹੁਣ ਨਾਲ ਰਹਿ ਰਹਿ ਕੇ ਥੋੜ੍ਹਾ ਥੋੜ੍ਹਾ ਗਿਆਨਵਾਨ ਇਸ ਤਰ੍ਹਾਂ ਦਾ ਹੋ ਗਿਆ, ਅੰਤਰੀਵ ਗਿਆਨ ਮਹਾਰਾਜ ਨੇ ਕਾਫ਼ੀ ਲੇਟ ਦਿੱਤਾ ਸੀ, ਕਈ ਤਰ੍ਹਾਂ ਦੇ ਕੌਤਕ ਕਰਾਉਣੇ ਸੀ। ਤਾਂ ਮਹਾਰਾਜ ਜੀ ਹੁਣ ਮੈਨੂੰ ਰਹਿ ਕੇ ਪਤਾ ਲੱਗ ਗਿਆ ਤੁਹਾਡੇ ਨਾਲ ਕਈ ਗੱਲਾਂ ਦਾ, ਤਾਂ ਇੱਕ ਦੱਸੋ, ਇਹ ਜਿਹੜੇ ਮੇਰੇ ਵਰਗੇ ਇਨਸਾਨ ਨੂੰ ਭੁੱਖ ਬਹੁਤ ਲੱਗਦੀ ਹੈ, ਤੁਹਾਨੂੰ ਭੁੱਖ ਨਹੀਂ ਲੱਗਦੀ? ਮੈਂ ਕਈ ਵਾਰ ਦੇਖਿਆ 6-6 ਮਹੀਨੇ ਬਾਅਦ ਤੁਸੀਂ ਪ੍ਰਸ਼ਾਦਾ ਛਕਦੇ ਹੋ ਜਾ ਕੇ, ਇਹ 6 ਮਹੀਨੇ ਤੁਹਾਡੇ ਕਿਵੇਂ ਨਿਕਲ ਜਾਂਦੇ, ਮੇਰੇ ਤਾਂ ਨਿਕਲਦੇ ਨਹੀਂ। ਮਹਾਰਾਜ ਹੱਸ ਕੇ ਕਹਿਣ ਲੱਗੇ, ਭਾਈ ਮਰਦਾਨਾ, ਨਾਮ ਦਾ ਆਧਾਰ ਹੈ, ਨਾਮ ਦਾ ਰਸ, ਇਹ ਨਾਮ ਦਾ ਰਸ ਭੁੱਖ ਨਹੀਂ ਲੱਗਣ ਦਿੰਦਾ ਇਨਸਾਨ ਨੂੰ। ਦੂਸਰੀ, ਕਿਤੇ ਵੀ ਕੋਈ ਮੇਰਾ ਪ੍ਰੇਮੀ ਬੈਠਾ, ਬਹੁਤੇ ਪਿਆਰ ਨਾਲ ਜਦੋਂ ਯਾਦ ਕਰਕੇ ਬੁਰਕੀ ਤੋੜਦਾ, ਹਰ ਮੇਰਾ ਸਿੱਖ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿ ਕੇ ਮੁੱਖ 'ਚ ਪਾ ਲੈਂਦਾ, ਮਰਦਾਨਾ ਉਹ ਬੁਰਕੀ ਸਾਨੂੰ ਆ ਜਾਂਦੀ। ਮੇਰੇ ਕਿੰਨੇ ਹੀ ਪ੍ਰੇਮੀ ਜੋ ਪਹਿਲੀ ਬੁਰਕੀ ਪਾਉਂਦੇ ਨੇ ਮੇਰਾ ਨਾਂ ਲੈ ਕੇ, ਉਹ ਬੁਰਕੀ ਦਾ ਆਧਾਰ ਮੇਰੇ ਤੱਕ ਆ ਜਾਂਦਾ। ਕੋਈ ਵਾਹਿਗੁਰੂ ਕਹਿ ਕੇ ਮੁੱਖ 'ਚ ਪਾਉਂਦਾ, ਉਹ ਵੀ ਸਾਡੇ ਤੱਕ ਆ ਜਾਂਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਨੂੰ ਕੋਈ ਲੋੜ ਨਹੀਂ ਹੈ, ਉਹ ਤਾਂ ਸਾਨੂੰ ਦੇਣ ਵਾਲੇ ਦਾਤੇ ਨੇ। ਜਿਵੇਂ ਬਾਗ ਦਾ ਮਾਲੀ ਬਾਗ ਦੇ ਵਿੱਚ ਗੋਡੀ ਕਰਦਾ, ਸਫਾਈ ਕਰਦਾ, ਬੜਾ ਸੁੰਦਰ ਬਾਗ ਬਣਾਇਆ। ਮਾਲੀ ਕੀ ਕਰਦੇ ਨੇ, ਜਦੋਂ ਮਾਲਕ ਜਾਂਦਾ ਹੁੰਦਾ ਉਹਨੂੰ ਫੁੱਲਾਂ ਦਾ ਗੁਲਦਸਤਾ ਬਣਾ ਕੇ ਪੇਸ਼ ਕਰ ਦਿੰਦੇ ਨੇ, ਆ ਜੀ ਆਪਣੇ ਬਾਗ 'ਚ ਫੁੱਲ ਲੱਗੇ ਆ। ਮਨ ਬੜਾ ਖੁਸ਼ ਹੁੰਦਾ, ਮੈਨੂੰ ਮਾਲੀ ਨੇ ਫੁੱਲ ਦਿੱਤੇ, ਹੈ ਬਾਗ ਆਪਣਾ ਹੀ ਹੈ। ਮਾਲੀ ਉਹਦੇ ਵਿੱਚੋਂ ਮਿੱਠੇ ਮਿੱਠੇ ਅੰਬ ਲਿਆਉਂਦਾ, ਮਿੱਠੇ ਮਿੱਠੇ ਅਮਰੂਦ ਤੋੜ ਕੇ ਲਿਆਉਂਦਾ, ਆ ਜੀ ਆਪਣੇ ਬਾਗ 'ਚ ਆ ਸੋਹਣੇ ਬੇਰ ਲੱਗੇ ਦੇਖੋ। ਉਸ ਵਕਤ ਮਾਲਕ ਦਾ ਮਨ ਖੁਸ਼ ਹੁੰਦਾ, ਹੈ ਤਾਂ ਸਾਰਾ ਕੁਛ ਮਾਲਕ ਦਾ ਹੀ, ਆਪਾਂ ਤਾਂ ਮਾਲੀਆਂ ਵਾਂਗੂ ਸੰਸਾਰ ਦੇ ਅੰਦਰ ਹਾਂ। ਪਰ ਭਾਵਨਾ ਨਾਲ ਜਿਹੜਾ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣਾ, ਅਰਮਾਲਾ ਭੇਟਾ ਕਰਨਾ, ਆ ਮਹਾਰਾਜ ਜੀ ਆਪ ਜੀ ਵਾਸਤੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਭਾਵਨਾ ਪੂਰੀ ਕਰ ਦਿੰਦੇ ਨੇ ਗੁਰਸਿੱਖ ਦੀ। ਇਸ ਕਰਕੇ ਪੁੱਛਿਆ ਸੀ ਮੈਂ ਪਟਿਆਲੇ ਸੰਗਤ ਨੂੰ ਕਿ ਜਦੋਂ ਗੁਰੂ ਧਾਰਦੇ ਆ ਪੁਰਾਣੀ ਮਰਿਆਦਾ 'ਚ 101 ਰੁਪਈਆ ਇੱਕ ਦਸਤਾਰ ਦਿੰਦੇ ਹੁੰਦੇ ਸੀ ਪਹਿਲਾਂ ਗੁਰੂ ਧਾਰਨ ਵੇਲੇ, ਜਿੰਨਿਆਂ ਨੇ ਅੰਮ੍ਰਿਤ ਛਕਿਆ ਤੁਹਾਡੇ 'ਚੋਂ ਕਿਹਨੇ ਮਹਾਰਾਜ ਨੂੰ ਦਸਤਾਰ 'ਤੇ 101 ਰੁਪਈਆ ਭੇਟਾ ਕੀਤਾ? ਕਹਿੰਦੇ ਜੀ ਸਾਨੂੰ ਕਿਸੇ ਨੇ ਕਦੇ ਦੱਸਿਆ ਹੀ ਨਹੀਂ, ਕਿੱਦਾਂ ਕਰੀਏ? ਮੈਂ ਕਿਹਾ ਪੰਜਾਂ ਸਿੰਘਾਂ ਨੂੰ ਇੱਕ ਇੱਕ ਦਸਤਾਰ 101 ਰੁਪਈਆ ਨਾਲ ਦਿਓ, ਵੀ ਦਸਵੇਂ ਪਾਤਸ਼ਾਹ ਜੀ ਇਹ ਦਸਤਾਰ ਤੁਸੀਂ ਬੰਨ ਲਓ, ਜਾਂ ਫਿਰ ਨਹੀਂ ਸਮਰੱਥਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਕ ਦਸਤਾਰ ਰੱਖ ਕੇ ਭੇਟਾ ਰੱਖੋ। ਮਹਾਰਾਜ ਤੁਸੀਂ ਮੇਰੇ ਗੁਰੂ ਸਤਿਗੁਰੂ ਹੋ, ਤੁਸੀਂ ਮੈਨੂੰ ਇੰਨੀ ਕਿਰਪਾ ਕਰਦੇ ਹੋ। ਲੋਕ ਗੁਰੂ ਧਾਰਦੇ ਸੀ ਤਾਂ ਦਸਤਾਰ ਦਿੰਦੇ ਸੀ, ਉਸਤਾਦ ਧਾਰਦੇ ਨੇ ਵਿੱਦਿਆ ਦਾ 101 ਰੁਪਈਆ ਦਸਤਾਰ ਦਿੰਦੇ ਨੇ, ਕਿਸੇ ਗੁਣ ਨੂੰ ਸਿੱਖਦੇ ਸੀ ਦਸਤਾਰ ਦਿੰਦੇ ਸੀ ਵੀ ਅੱਜ ਤੋਂ ਤੂੰ ਮੇਰਾ ਗੁਰੂ ਉਸਤਾਦ ਹੈ। ਤਾਂ ਜਿਹੜੇ ਸਤਿਗੁਰੂ ਨੇ, ਸਤਿਗੁਰੂ ਮਹਾਰਾਜ ਦੀ ਸੇਵਾ ਭਾਵਨਾ ਕਰਨੀ ਚਾਹੀਦੀ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਇਹ ਸਾਡੀ ਗੱਲ ਇੱਥੇ ਹੀ ਨਹੀਂ ਖੜ ਜਾਂਦੀ ਹੈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੋਈ ਚੀਜ਼ ਭੇਟਾ ਕਰਦੇ ਹਾਂ, ਮਹਾਰਾਜ ਨੂੰ ਉਹ ਚੀਜ਼ ਜਿਹੜੀ ਹੈ ਉਸੇ ਵਕਤ ਸਤਿਗੁਰੂ ਜੀ ਪਹਿਨ ਲੈਂਦੇ ਨੇ। ਇਹ ਹੁਣ ਗੱਲ ਰੂਹਾਨੀਅਤ ਦੀ ਆ ਜਾਂਦੀ। ਸੋ ਇਸ ਤਰ੍ਹਾਂ, ਸੋ ਜਿਵੇਂ ਇੱਕ ਮਾਤਾ ਗੁਰਦੀਪ ਕੌਰ ਹੋਈ ਸਰਿਹਾਲੀ ਨਗਰ ਦੀ, ਉਹ ਮਾਤਾ ਨੇ ਪਟਨਾ ਸਾਹਿਬ ਜਾ ਕੇ 1975 'ਚ ਉਦੋਂ ਦੇ ਸਮੇਂ ਅਨੁਸਾਰ ਕਾਫੀ ਮਹਿੰਗੀ ਕਲਗੀ ਬਣਾ ਕੇ ਭੇਟਾ ਕੀਤੀ। ਅਸੀਂ ਉਦੋਂ ਉੱਥੇ ਸਾਰਾ ਜਥਾ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ, ਪਟਨਾ ਸਾਹਿਬ ਗੇਂਦੇ ਦੇ ਫੁੱਲ ਬੜੇ ਵੱਡੇ ਵੱਡੇ ਸੋਹਣੇ ਹੁੰਦੇ ਨੇ, ਇੱਕ ਸਿਹਰਾ ਭੇਟਾ ਕੀਤਾ, ਕਲਗੀ ਭੇਟਾ ਕੀਤੀ। ਉਹਦੀ ਕਮਾਈ ਤਾਂ ਕਾਫੀ, ਮਾਤਾ ਦੀ ਕਾਫੀ ਬਚਨ ਨੇ ਉਹਦੇ ਵੀ, 101 ਸਹਿਜ ਪਾਠ ਇਕੱਲੀ ਨੇ ਕੀਤਾ ਸੀ, ਫਿਰ ਮਹਾਰਾਜ ਤੀਸਰੇ ਪਾਤਸ਼ਾਹ ਨੇ ਦਰਸ਼ਨ ਦਿੱਤੇ ਸੀ। ਆਹ ਬਹੁਤ ਕਿਰਪਾ, ਹੇਮਕੁੰਡ ਸਾਹਿਬ ਹਰ ਸਾਲ ਜਾਣਾ ਉਹਨਾਂ ਦਾ ਕਰਮ ਹੈ, ਮੇਰਾ ਖਿਆਲ 50 ਸਾਲਾਂ ਤੋਂ ਜਾ ਰਹੇ ਨੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਰਾਤ ਨੂੰ ਸੁੱਤੇ, ਮੈਨੂੰ ਕਹਿੰਦੇ ਰਾਤ ਪੁੱਤ, ਔਰ ਮੈਨੂੰ ਮਹਾਰਾਜ ਨੇ ਸੁਪਨੇ 'ਚ ਦਿਖਾਈ ਕਲਗੀ, ਕਹਿੰਦੇ ਲੈ ਮਾਤਾ ਤੇਰੀ ਕਲਗੀ ਪ੍ਰਵਾਨ ਕਰ ਲਿਆ, ਦੇ ਲਾਈ ਹੋਈ ਹੈ ਮੈਂ, ਆਹਦੇ ਸਿਹਰਾ ਵੀ ਗਲ 'ਚ ਪਾ ਲਿਆ, ਖੁਸ਼ ਹੈ? ਕਹਿੰਦੇ ਹਾਂ ਮਹਾਰਾਜ, ਬਹੁਤ ਖੁਸ਼। ਸਤਿਗੁਰੂ ਮਹਾਰਾਜ ਸਿੱਖ ਦੀ ਭਾਵਨਾ ਪੂਰੀ ਕਰਦੇ ਨੇ। ਭਾਵਨਾ ਤੋੜਨ ਵਾਲਾ 99 ਬੰਦੇ ਹੈ ਅਤੇ ਭਾਵਨਾ ਜੋੜਨ ਵਾਲਾ ਇੱਕ, ਸੰਤ ਸਹਾਈ ਰਾਮ ਕੇ, ਸੰਤ ਸਹਾਈ ਪ੍ਰੇਮ ਕੇ। ਗੋਬਿੰਦ ਭਾਉ ਭਗਤ ਦਾ ਭੁੱਖਾ, ਰੋਟੀ ਦੀ ਲੋੜ ਨਹੀਂ ਉਹਨੂੰ ਕੋਈ ਚੀਜ਼ ਨਹੀਂ ਚਾਹੀਦੀ, ਉਹਨੂੰ ਕੀ ਦੇਵਾਂਗੇ? ਪਰ ਜਦੋਂ ਸਤਿਗੁਰੂ ਕਹਿੰਦੇ ਮੈਨੂੰ ਕੋਈ ਪਿਆਰ ਨਾਲ ਦਿੰਦਾ, ਪ੍ਰੇਮ ਨਾਲ ਦਿੰਦਾ, ਕੋਈ ਫੁੱਲਾਂ ਦਾ ਭੁੱਖਾ ਨਹੀਂ ਹੁੰਦਾ ਦੁਨੀਆਂ 'ਚ, ਪਰ ਜੇ ਇੱਕ ਫੁੱਲ ਕਿਸੇ ਨੂੰ ਪਿਆਰ ਨਾਲ ਦੇ ਦਈਏ ਵੱਡੇ ਨੂੰ, ਇਹ ਜੀ ਤੁਹਾਡਾ ਸਤਿਕਾਰ ਹੈ ਜੀ, ਕਿੰਨਾ ਖੁਸ਼ ਬਾਗੋ ਬਾਗ ਹੋ ਜਾਂਦਾ। ਤੀਸਰੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਸੀ, ਕਾਦੀਆਂ ਗੋਡੇ ਗੋਡੇ ਪਾਣੀ, ਮੀਂਹ ਇੰਨਾ ਪਿਆ ਖਾਲਸਾ ਕਾਲਜ ਦੇ ਵਿੱਚ, ਉੱਚੇ ਥੜੇ 'ਤੇ ਪ੍ਰਕਾਸ਼, ਸੰਗਤ ਸਾਰੀ ਬੈਠੀ, ਧੁੱਪ ਨਿਕਲੀ, ਠੰਡ ਦੇ ਦਿਨ ਹੈ। ਅਸੀਂ ਖਾਲਸਾ ਕਾਲਜ ਦੇ ਸਾਰੇ ਬਗੀਚੇ 'ਚ ਇੱਕ ਇੱਕ ਫੁੱਲ ਤੋੜ ਕੇ ਪਰੋਇਆ, ਗੋਡੇ ਗੋਡੇ ਪਾਣੀ ਜਾ ਕੇ ਫੁੱਲ ਲੈ ਕੇ ਸਿਹਰਾ ਮਹਾਂਪੁਰਖਾਂ ਨੇ ਚਰਨ ਧੋਤੇ, ਮੈਂ ਸਿਰਫ ਸਿਹਰਾ ਫੜਾ ਤਾ। ਮੈਂ ਕਿਹਾ ਜੀ ਤੁਸੀਂ ਮਹਾਰਾਜ ਦੇ ਸਰੂਪ 'ਤੇ ਅੱਜ ਸਿਹਰਾ ਪਾਇਓ, ਅੱਜ ਤੀਸਰੇ ਪਾਤਸ਼ਾਹ ਦਾ ਅਵਤਾਰ ਦਿਹਾੜਾ, ਮੈਨੂੰ ਕਹਿੰਦੇ ਜਿਉਂਦਾ ਰਹਿ, ਇੰਨੀ ਗੱਲ ਕਹੀ। ਉਸ ਵਕਤ ਉਹ ਸਿਹਰਾ ਮਹਾਰਾਜ ਦੇ ਉੱਪਰ ਜਾ ਕੇ ਪਾਇਆ, ਕੀ ਹੋ ਗਿਆ? ਫੁੱਲ ਉੱਥੋਂ ਦੇ ਹੈ, ਲਿਆ ਕੇ ਦਿੱਤੇ ਆ, ਸਿਰਫ ਯਾਦ ਕਰਾਇਆ ਕਿ ਅੱਜ ਅਵਤਾਰ ਦਿਹਾੜਾ। ਸੋ ਇਸ ਤਰ੍ਹਾਂ ਦੇ ਕਰਨ ਨਾਲ ਇੱਕ ਪਿਆਰ ਪੈਦਾ ਹੁੰਦਾ, ਮਨ ਦੇ ਅੰਦਰ ਭਾਵਨਾ ਬਣਦੀ ਹੈ। ਜੇ ਅਸੀਂ ਪਿਆਰ ਭਾਵਨਾ ਨੂੰ ਘਟਾ ਦਿਆਂਗੇ ਤਾਂ ਗੋਬਿੰਦ ਨੇ ਹੋਰ ਸਾਡੀਆਂ ਚੀਜ਼ਾਂ ਨਹੀਂ ਲੈਣੀਆਂ। ਗੋਬਿੰਦ ਪਰਮੇਸ਼ਰ ਜੀ ਤਾਂ ਕਹਿੰਦੇ ਇਹ ਤਾਂ ਸਾਰਾ ਕੁਛ ਮੇਰੇ ਕੋਲ ਹੈਗਾ ਤਾਂ ਮੈਂ ਤੈਨੂੰ ਦਿੰਦਾ, ਤੂੰ ਜੋ ਮੇਰੇ ਲਈ ਲੈ ਕੇ ਆਇਆ ਉਹ ਕੀ? ਉਹ ਤਾਂ ਮੈਂ ਤਾਂ ਪ੍ਰੇਮ ਹੀ ਦੇਖਣਾ ਸੀ ਬਸ, ਪਦਾਰਥ ਤਾਂ ਮੈਂ ਹੀ ਤੈਨੂੰ ਦਿੱਤੇ, ਤੂੰ ਹੀ ਮੈਨੂੰ ਮੋੜ ਕੇ ਲਿਆਈ ਜਾਂਦਾ। ਮਾਇਆ ਤੂੰ ਮੈਥੋਂ ਮੰਗੀ, ਮੈਨੂੰ ਲਿਆ ਕੇ ਕਹਿੰਦਾ ਮੈਂ ਤੈਨੂੰ ਮਾਇਆ ਦਿੱਤੀ। ਸਤਿਗੁਰੂ ਕਹਿੰਦੇ ਨੇ ਮੈਂ ਤਾਂ ਪਿਆਰ ਨਾਲ ਜੋ ਵੀ ਕੋਈ ਖਵਾਵੇ ਦੇਵੇ ਸਭ ਪ੍ਰਾਪਤ ਕਰਦਾ ਹਾਂ।
ਜਦ ਹੈ ਬੁਲਾਏ ਨਿਕਟ ਤਬ ਜਾਹੀ,
ਜਦੋਂ ਰਾਏ ਬੁਲਾਰ ਜੀ ਬੁਲਾਉਂਦੇ ਨੇ ਉਸ ਵਕਤ ਨੇੜੇ ਜਾਂਦੇ ਹਨ।
ਜੀਵਨ ਹੇਤ ਗਿਆਨ ਉਪਦੇਸ਼ਾ,
ਸਤਿਗੁਰੂ ਜੀ ਕੀ ਕਰਦੇ ਨੇ? ਗਿਆਨ ਉਪਦੇਸ਼ ਦੇਣ ਲਈ ਜਾਂਦੇ ਨੇ। ਉਸ ਵਕਤ ਉਪਦੇਸ਼ ਦੇਣ ਵਾਸਤੇ ਰਾਏ ਬੁਲਾਰ ਜੀ ਅੰਦਰ ਜਿਹੜੀ ਹਲੇ, ਕਿਉਂਕਿ ਬ੍ਰਹਮ ਗਿਆਨ ਦੀਆਂ ਸੱਤਵੀਂ ਭੂਮਿਕਾ ਤੱਕ ਲੈ ਕੇ ਜਾਣਾ ਹੁੰਦਾ, ਅੱਗੇ ਜਿਹੜੀਆਂ ਸੂਖਮ ਕਮੀਆਂ ਹੁੰਦੀਆਂ ਨੇ ਉਹ ਦੂਰ ਕਰਨੀਆਂ ਹੁੰਦੀਆਂ, ਉਹ ਉਪਦੇਸ਼ ਦੇਣ ਲਈ ਫਿਰ ਜਾਂਦੇ ਨੇ।
ਔਰ ਅਭਿਲਾਖਾ ਅਦਕ ਨਿਰੇਸਾ,
ਰਾਜੇ ਦੇ ਮਨ ਦੇ ਅੰਦਰ ਬਹੁਤ ਹੀ ਅਭਿਲਾਖਾ ਹੈ, ਬੜੀ ਇੱਛਾ ਹੈ ਕਿ ਸੱਚੇ ਪਾਤਸ਼ਾਹ ਆਉਣ, ਦਰਸ਼ਨ ਦੇਣ। ਕਿਉਂਕਿ ਇਹੋ ਜਿਹੇ ਦਰਸ਼ਨ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜੇ ਦੇਖੀਏ, ਧੰਨ ਧੰਨ ਰਾਏ ਬੁਲਾਰ ਜੀ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ, ਕੋਲ ਰਹਿੰਦੇ ਹਾਂ, ਬੈਠਦੇ ਹਾਂ, ਕਿੰਨੇ ਭਾਗਾਂ ਵਾਲਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਾ ਹੈ।
ਵਿਵਿਧ ਭਾਂਤ ਕੀ ਕਰਹਿ ਸੋ ਸੇਵਾ,
ਵਿਵਿਧ ਭਾਂਤ ਤਰ੍ਹਾਂ ਤਰ੍ਹਾਂ ਦੀ ਸੇਵਾ ਕਰਦਾ, ਲਾਹਾ ਖੜਦਾ ਅਸਲ ਵਿੱਚ। ਮਹਾਰਾਜ ਜੀ ਆਹ ਚੀਜ਼, ਸਤਿਗੁਰੂ ਜੀ ਆਹ ਵੀ ਲੈ ਲਓ, ਮਹਾਰਾਜ ਜੀ ਆਹ ਬਸਤਰ ਤੁਹਾਨੂੰ ਬਹੁਤ ਸਜਣਾ ਜੀ, ਆਹ ਵੀ ਪ੍ਰਾਪਤ, ਮਹਾਰਾਜ ਜੀ ਆਹ ਦਸਤਾਰ ਲੈ ਲਓ ਜੀ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੋ ਦਿੰਦਾ ਮਹਾਰਾਜ ਖੁਸ਼ ਹੁੰਦੇ ਰਹਿੰਦੇ ਨੇ, ਮਹਾਰਾਜ ਆਹ ਚੀਜ਼ ਬੜੀ ਅੱਛੀ ਹੈ ਜੀ, ਮਹਾਰਾਜ ਆਹ ਜੋੜਾ ਹੁਣ ਇੰਨਾ ਨਹੀਂ ਚੰਗਾ, ਜੋੜਾ ਹੋਰ ਲੈ ਲਓ ਮਹਾਰਾਜ ਜੀ, ਤੁਸੀਂ ਪਹਿਨ ਲੈਣਾ। ਸਤਿਗੁਰੂ ਦੇ ਭਾਵਨਾ ਤੋਂ, ਪ੍ਰੇਮ ਤੋਂ ਹੀ ਪ੍ਰਸੰਨ ਹੁੰਦੇ ਰਹਿੰਦੇ ਨੇ।
ਇਸ ਦਿਨ ਧਿਆਨ ਧਰ ਹੈ ਗੁਰਦੇਵਾ,
ਉਹ ਰਾਏ ਬੁਲਾਰ ਜੀ ਧੰਨ ਹੈ, ਗੁਰੂ ਨਾਨਕ ਸਾਹਿਬ ਦਾ ਧਿਆਨ ਰਾਤ ਦਿਨ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ, ਜਿਹੜੇ ਅਸਲੀ ਦਰਸ਼ਨ ਹੁੰਦੇ ਉਹਨਾਂ ਦਾ ਧਿਆਨ ਕਰ ਲੈਣਾ ਚੰਗਾ ਹੁੰਦਾ। ਇਹ ਪ੍ਰੋਬਲਮ ਪਈ ਇੱਕ ਵਾਰ ਸਾਨੂੰ, ਐਸੀ ਅਭਿਆਸੀ ਸੀ ਬਹੁਤ ਵੱਡਾ, ਉਹ 1976 ਦੀ ਗੱਲ ਹੈ, ਜਾਂ ਹਜ਼ੂਰ ਸਾਹਿਬ ਦਰਸ਼ਨ ਹੋਏ ਉਹਨਾਂ ਨੂੰ, ਮੈਨੂੰ ਕਹਿਣ ਲੱਗੇ ਬਈ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਵੀ ਜਦ ਮੈਂ ਅੱਖਾਂ ਬੰਦ ਕਰਦਾ ਉਹ ਦਸਵੇਂ ਪਾਤਸ਼ਾਹ ਫਿਰ ਸਰੂਪ ਅੱਖਾਂ ਅੱਗੇ ਆ ਜਾਂਦਾ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧਿਆਨ ਵੀ ਮੈਂ ਕਰਦਾ ਹਾਂ, ਮੈਨੂੰ ਹੁਣ ਉਸ ਸਰੂਪ ਦਾ ਧਿਆਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਮੈਂ ਕਿਹਾ ਭਾਈ ਮੈਂ ਤਾਂ ਇੱਥੋਂ ਬਹੁਤ ਛੋਟਾ, ਮੈਨੂੰ ਤਾਂ ਪਤਾ ਨਹੀਂ ਮੈਂ ਕੀ ਰਾਏ ਸਲਾਹ ਦੇਣੀ ਹੈ। ਮੈਂ ਕਿਹਾ ਚੱਲ ਆਪਾਂ ਬਾਬਾ ਹਰਨਾਮ ਸਿੰਘ ਜੀ ਕੋਲ ਚੱਲਦੇ ਹਾਂ। ਬਾਬਾ ਹਰਨਾਮ ਸਿੰਘ ਜੀ ਕੋਲ ਗਏ, ਜਦ ਬਾਬਾ ਜੀ ਨੇ ਜਾਂਦਿਆਂ ਸਾਰ ਘੁੱਟ ਕੇ ਗਲ ਨਾਲ ਲਾ ਲਿਆ, ਕਹਿੰਦੇ ਝਰਨਾਟਾਂ ਛੇੜਤੀਆਂ ਸਿਮਰਨ ਦੀਆਂ, ਪਹਿਲਾਂ ਹੀ ਬਹੁਤ ਕਿਰਪਾ ਸੀ ਮਹਾਰਾਜ ਦੀ। ਕਹਿਣ ਲੱਗੇ ਬਾਬਾ ਜੀ ਇਹ ਜਿਸ ਸਰੂਪ ਦੇ ਦਰਸ਼ਨ ਹੋਏ ਨੇ ਮੈਨੂੰ, ਉਸ ਸਰੂਪ ਦਾ ਧਿਆਨ ਧਰਾਂ ਜਾਂ ਹੋਰ? ਬਾਬਾ ਜੀ ਕਹਿੰਦੇ ਫੋਟੋ ਦਾ ਧਿਆਨ ਨਹੀਂ ਧਰਨਾ ਚਾਹੀਦਾ, ਫੋਟੋ ਤਾਂ ਪਤਾ ਨਹੀਂ ਕਿਵੇਂ ਕਾਲਪਨਿਕ ਹੁੰਦੀ, ਹੁਣ ਜਦ ਤੈਨੂੰ ਭਾਈ ਅਸਲ ਵਿੱਚ ਦਰਸ਼ਨ ਹੋ ਗਏ ਨੇ, ਇਸ ਸਰੂਪ ਨੂੰ ਤਾਂ ਆਪਾਂ ਅਸਲ ਹੀ ਕਹਾਂਗੇ ਨਾ, ਇਸ ਕਰਕੇ ਇਸ ਸਰੂਪ ਦਾ ਧਿਆਨ ਤੂੰ ਕਰ ਸਕਦਾ। ਬ੍ਰਹਮ ਗਿਆਨੀ ਨੇ ਇਸ ਚੀਜ਼ ਦਾ ਫਿਰ ਨਿਰਣਾ ਕਰ ਦਿੱਤਾ,
ਆਇਓ ਬਿਰਧਾ ਜਿਹ ਜੀਵਨ ਥੋੜਾ,
ਕਿਉਂਕਿ ਉਹ ਬਹੁਤ ਜ਼ਿਆਦਾ ਉਮਰ ਵੱਧ ਗਈ ਅਤੇ ਬਿਰਧ ਹੈ, ਜੀਵਨ ਬਹੁਤ ਥੋੜਾ ਹੈ, ਬਾਕੀ ਜੀਵਨ ਜਿਹੜਾ ਹੈ ਥੋੜ੍ਹਾ ਜਿਹਾ ਬਾਕੀ ਰਹਿ ਗਿਆ। ਤਾਂ ਹੀ ਉਹ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰੋਂ ਇੱਥੇ ਆਏ ਨੇ, ਕਿਉਂਕਿ ਰਾਏ ਬੁਲਾਰ ਜੀ ਨੇ ਹੁਣ ਸਰੀਰ ਛੱਡ ਦੇਣਾ ਹੈ।
ਚਹਿਤ ਕੇ ਸਫਲ ਜਨਮ ਹਵੈ ਮੋਰਾ,
ਚਾਹੁੰਦੇ ਨੇ ਕਿ ਮੇਰਾ ਜਿਹੜਾ ਜਨਮ ਹੈ ਉਹ ਸਫਲਾ ਹੋ ਜਾਏ, ਮੈਂ ਜਿੰਨੀ ਵੱਧ ਤੋਂ ਵੱਧ ਗੁਰੂ ਨਾਨਕ ਸਾਹਿਬ ਦੀ ਸੇਵਾ ਕਰ ਲਵਾਂ।
ਅਸ਼ਟਜਾਮ ਮਨ ਮੈਂ ਲਿਬ ਲਾਗੀ,
ਹੁਣ ਕੀ ਹੋਇਆ, ਅੱਠੇ ਪਹਿਰ ਗੁਰੂ ਨਾਨਕ ਸਾਹਿਬ ਦੇ ਧਿਆਨ 'ਚ ਹੀ ਜੁੜੇ ਰਹਿੰਦੇ ਨੇ, ਲਿਵ ਲੱਗੀ ਰਹਿੰਦੀ ਹੈ, ਸਿਮਰਨ ਹੁੰਦਾ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਆਕਾਰ ਹੈ, ਹੁਣ ਜਿਹੜਾ ਰੈਵਲਾਰ ਸਾਹਮਣੇ ਹੈ, ਪਰ ਗੁਰੂ ਨਾਨਕ ਸਾਹਿਬ ਪ੍ਰਕਾਸ਼ ਰੂਪ ਵੀ ਨੇ, ਗੁਰੂ ਨਾਨਕ ਸਾਹਿਬ ਸ਼ਬਦ ਰੂਪ ਵੀ ਨੇ, ਅਤੇ ਇਹ ਆਕਾਰ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ ਉਹ ਬੈਠੇ ਬੈਠੇ ਤਾਂ ਗੁਰੂ ਨਾਨਕ ਦੇਵ ਜੀ ਦਿਖਣ ਲੱਗ ਜਾਂਦੇ ਨੇ, ਬੈਠੇ ਬੈਠੇ ਉਹ ਪ੍ਰਕਾਸ਼ ਰੂਪ ਹੋ ਜਾਂਦੇ ਨੇ, ਬੈਠੇ ਰਹਿ ਬੈਠੇ ਹੀ ਉਹ ਵਿਆਪਕ ਰੂਪ ਵਿੱਚ ਪ੍ਰਕਾਸ਼ ਰੂਪ ਦਿਖਣ ਲੱਗ ਜਾਂਦੇ ਨੇ, ਬੈਠੇ ਬੈਠੇ ਉੱਥੇ ਇੱਕ ਓਂਕਾਰ ਦਿਖਣ ਲੱਗ ਜਾਂਦਾ। ਇਸ ਤਰ੍ਹਾਂ ਇਹ ਝਲਕਾਂ ਪੈਂਦੀਆਂ ਅਭਿਆਸੀਆਂ ਨੂੰ। ਤਾਂ ਮਹਾਰਾਜ ਜਿਵੇਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਹੈ, ਜਿਨ੍ਹਾਂ ਦੇ ਅੰਦਰ ਉਹ ਦ੍ਰਿਸ਼ਟੀ ਖੁੱਲ੍ਹੀ ਹੋਈ ਆ ਉਹਨਾਂ ਨੂੰ ਪਤਾ ਹੈ, ਕਦੇ ਤਾਂ ਇੱਕ ਓਂਕਾਰ ਹੀ ਦਿਖਦਾ, ਕਦੇ ਮਹਾਰਾਜ ਆਪ ਹੀ ਬੈਠੇ ਦਿਖਦੇ ਨੇ, ਕਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਕਦੇ ਇਕੱਲਾ ਪ੍ਰਕਾਸ਼ ਹੀ ਹੁੰਦਾ ਇੱਥੇ। ਇਹ ਚੀਜ਼ਾਂ ਅਭਿਆਸੀਆਂ ਤਾਂ ਹੀ ਸਾਰੀਆਂ ਨਜ਼ਰ ਆਉਂਦੀਆਂ ਨੇ, ਸੁਣਾਈ ਦੀਆਂ ਤਾਂ ਵੀ ਸ਼ਾਇਦ ਕੋਈ ਹਿੰਮਤ ਕਰ ਲਏ ਮਾੜੀ ਜਿਹੀ, ਅਭਿਆਸ ਕਰ ਲਏ, ਉੱਦਮ ਕਰ ਲਏ, ਉਹ ਦੇਖ ਲਵੇ ਕਿ ਕੀ ਨਜ਼ਾਰੇ ਬਣਦੇ ਨੇ, ਕੀ ਕੌਤਕ ਹੁੰਦੇ ਨੇ, ਸਤਿਗੁਰੂ ਦਾ ਸਰੂਪ ਅਸਲ ਵਿੱਚ ਕੀ ਹੈ।
ਸ੍ਰੀ ਗੁਰ ਚਰਨ ਕਮਲ ਅਨੁਰਾਗੀ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਬਹੁਤ ਹੀ ਪਿਆਰੇ ਨੇ, ਰਾਏ ਬਲਾਰ ਜੀ ਬਹੁਤ ਪਿਆਰ ਕਰਦੇ ਨੇ।
ਇੱਕ ਵਾਰ ਸੁਰ ਨਰ ਪਠ ਅਵਨੀਪਾ।
ਇੱਕ ਦਿਨ ਰਾਜੇ ਨੇ ਇੱਕ ਬੰਦਾ ਭੇਜਿਆ ਮਹਾਰਾਜ ਕੋਲ,
ਕਮਲ ਬਦਨ ਬੁਲਵਾਏ ਸਮੀਪਾ।
ਕਮਲ ਬਦਨ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਮੀਪ ਕੋਲ ਬੁਲਾ ਲਿਆ ਜੀ।
ਦਵਾਈ ਕਰ ਬੰਦੇ ਬਿਨੈ ਬਖਾਨੀ।
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਦੀਨ ਦਿਆਲ ਦਾਸਨ ਗਤ ਦਾਨੀ।
ਇਹ ਦੀਨ ਦਿਆਲ ਦਾਸਾਂ ਨੂੰ ਗਤ ਦਾਨੀ, ਗਤ ਕਲਿਆਣ ਦੇ ਦੇਣ ਵਾਲੇ ਜੀ।
ਮਮ ਸਰੂਪ ਕੋ ਦੇਹੋ ਬੁਝਾਈ।
ਮਹਾਰਾਜ ਜੀ ਇਹ ਤਾਂ ਕਿਰਪਾ ਕਰੋ, ਜਿਹੜਾ ਮੇਰਾ ਸਰੂਪ ਹੈ ਅਸਲ ਉਹ ਤਾਂ ਮੈਨੂੰ ਦਿਖਾ ਦਿਓ, ਇਹ ਤਾਂ ਬਾਹਰਲਾ ਨਾ, ਬੁੱਢਾ ਹੋ ਗਿਆ ਤਾਂ, ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਇਹ ਤਾਂ ਬਦਲਣ ਵਾਲੀ ਚੀਜ਼ ਹੈ, ਪ੍ਰਣੰਗਵਾਦ ਹੈ, ਇਸ ਕਰਕੇ ਮੈਨੂੰ ਵਿਵਰਤਵਾਦ ਤਾਂ ਦਿਖਾਓ, ਉਹ ਜਿਹੜਾ ਨਾ ਬਦਲੇ। ਆਤਮਾ ਸਦਾ ਉਹੀ ਰਹਿੰਦੀ ਹੈ, ਸਰੀਰ ਬਦਲ ਜਾਂਦੇ ਨੇ, ਫਿਰ ਹੋਰ ਮੌਤ ਹੋ ਕੇ ਸਰੀਰ ਨਵਾਂ ਮਿਲ ਜਾਂਦਾ ਹੈ, ਉਹ ਸਰੂਪ ਦਿਖਾਓ ਜਿਹੜਾ ਨਾਸ ਨਹੀਂ ਹੁੰਦਾ ਅੰਦਰਲਾ, ਕਿਰਪਾ ਕਰਕੇ ਉਹ ਮੈਨੂੰ ਜਣਾ ਦਿਓ, ਸਾਖੀ ਚੇਤਨ ਆਤਮਾ ਮੇਰੀ।
ਭੁੱਲ ਰਹੇ ਹੋ ਜਿਹ ਸੁਧ ਨਹਿਕਾਈ।
ਮਹਾਰਾਜ ਉਹ ਮੈਨੂੰ ਭੁੱਲ ਗਿਆ ਸਰੂਪ, ਉਹ ਹੁਣ ਮੈਨੂੰ ਉਹਦੀ ਸੁਧ ਨਹੀਂ ਹੈ, ਕਿਉਂਕਿ ਪਿਛਲੇ ਜਨਮਾਂ ਵਿੱਚ ਤਾਂ ਆਪਨੇ ਬੜੀ ਕਿਰਪਾ ਕੀਤੀ ਸੀ, ਜੋ ਮੇਰੇ 'ਤੇ ਮਿਹਰ ਕੀਤੀ ਹੈ ਪਰਮਾਤਮਾ, ਹੁਣ ਵੀ ਕਿਰਪਾ ਕਰੋ ਮੈਨੂੰ ਆਪਣਾ ਅਸਲ ਸਰੂਪ ਦਿਖਾ ਦਿਓ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
ਉਹ ਮੈਂ ਹੋਂ ਕਛ ਜਾਏ ਨਾ ਜਾਣਾ।
ਮੈਂ ਕੌਣ ਆ ਇਹ ਨਹੀਂ ਮੈਥੋਂ ਜਾਣਿਆ ਜਾਂਦਾ ਹੈ, ਆਹ ਤਾਂ ਲੋਕ ਮੈਨੂੰ ਰਾਏ ਬੁਲਾਰ ਕਹਿੰਦੇ, ਮੇਰੇ ਸਰੀਰ ਨੂੰ ਕਹਿੰਦੇ ਆ ਨਾ, ਪਰ ਮੈਂ ਕੌਣ ਅਸਲ ਉਹ ਮੈਨੂੰ ਜਣਾ ਦਿਓ ਜੀ।
ਵਡਿਓ ਵਿਸੇਖ ਹਿਰਦੈ ਅਗਿਆਨਾ।
ਕਿਉਂਕਿ ਮੇਰੇ ਮਨ ਦੇ ਅੰਦਰ ਜੀ ਬਹੁਤ ਅਗਿਆਨ ਵੱਧ ਚੁੱਕਿਆ, ਭਾਵੇਂ ਅਗਿਆਨ ਉੱਥੇ ਹੁਣ ਖਤਮ ਹੋ ਚੁੱਕਿਆ, ਪਰ ਜਿਹੜੀਆਂ ਮਾੜੀਆਂ ਮੋਟੀਆਂ ਉਕਾਈਆਂ ਨੇ ਉਹਦੇ ਲਈ ਇੱਕ ਨਿਮਰਤਾ ਕਿੰਨੀ ਆ, ਇਹ ਰਾਏ ਬੁਲਾਰ ਜੀ ਵਿੱਚ ਵੀ ਬੜੀ ਨਿਮਰਤਾ, ਕਾਫੀ ਉੱਚੀ ਅਵਸਥਾ ਦੇ ਮਾਲਕ ਨੇ ਨਾਲੇ, ਪਰ ਆਪਣੇ ਸਤਿਗੁਰੂ ਅੱਗੇ ਕਿਵੇਂ ਬੋਲਣਾ, ਬ੍ਰਹਮ ਗਿਆਨੀ ਹੋ ਕੇ ਵੀ ਬ੍ਰਹਮ ਗਿਆਨੀ ਗੁਰਾਂ ਅੱਗੇ ਕੀ ਕਹਿੰਦਾ, ਮਹਾਰਾਜ ਜੀ ਤੇ ਅਗਿਆਨੀ ਆ ਜੀ, ਬੱਚੇ ਤੁਹਾਡੇ ਜੀ ਛੋਟੇ ਜਿਹੇ ਆ ਜੀ। ਆ ਭਾਵੇਂ ਸਿੱਖ ਬ੍ਰਹਮ ਗਿਆਨੀ ਹੋ ਜਾਏ, ਪਰ ਉਹ ਗੁਰੂ ਸਾਹਿਬ ਦੇ ਅੱਗੇ ਤਾਂ ਨਹੀਂ ਵੱਡਾ ਬਣ ਜਾਂਦਾ, ਪਿਤਾ ਤਾਂ ਪਿਤਾ ਹੀ ਰਹਿੰਦਾ, ਪੁੱਤਰ ਪੁੱਤਰ ਹੀ ਰਹਿੰਦਾ, ਪੁੱਤਰ ਭਾਵੇਂ ਕਿੱਡਾ ਹੀ ਹੋ ਜੇ। ਸੋ ਇਸ ਕਰਕੇ ਬਹੁਤ ਨਿਮਰਤਾ ਨਾਲ ਬਾਬਾ ਬੁੱਢਾ ਜੀ ਵੀ ਇਸ ਤਰ੍ਹਾਂ ਮਹਾਰਾਜ ਨੂੰ ਬਚਨ ਕਰਦੇ ਹਨ।
ਮਤ ਕਹਿਤ ਤਮਸਾ ਅਗਿਆਨਾ।
ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਜੀ, ਹੁਣ ਮੇਰੇ ਉੱਤੇ ਮਿਹਰ ਕਰੋ, ਮੈਨੂੰ ਜਿਹੜਾ ਉਪਦੇਸ਼ ਦਿਓ, ਸਮਤ ਕਹਿਤ। ਸੋ ਇਸ ਕਰਕੇ ਤਮਸਾ ਅਗਿਆਨਾ, ਆਪ ਜੀ ਮੇਰੇ ਉੱਤੇ ਐਸੀ ਮਿਹਰ ਕਰ ਦਿਓ ਕਿ ਜਿਹੜੇ ਬੁੱਧੀਵਾਨ ਨੇ ਉਹ ਐਸੇ ਹਨ ਕਿ ਮੇਰੇ ਅੰਦਰ ਸਮਤ ਕਹਿਤ ਤੁਮਸਾ ਅਗਿਆਨਾ। ਇਸ ਤਰ੍ਹਾਂ ਜਿਹੜਾ ਤਾਂ ਹਨੇਰੇ ਵਰਗਾ ਅਗਿਆਨ ਮੇਰੇ ਅੰਦਰ ਤਮਸਾ ਤੋਂ ਭਾਵ ਛਾਇਆ ਹੋਇਆ ਹੈ, ਆਪ ਜੀ ਕਿਰਪਾ ਕਰੋ ਉਹਨੂੰ, ਅਸੀਂ ਅਣਜਾਣ ਜੀਵ ਅਗਿਆਨਤਾ ਨੂੰ ਸਮਤ ਕਹੀ ਜਾਂਦੇ ਹਾਂ, ਸਾਨੂੰ ਇਹ ਨਹੀਂ ਪਤਾ ਸਮਤ ਹੁੰਦੀ ਕੀ ਹੈ, ਆਹ ਬੜੀ ਡੂੰਘੀ ਗੱਲ ਹੈ ਬਈ, ਅਗਿਆਨਤਾ ਨੂੰ ਹੀ ਅਸੀਂ ਸਮਤ ਕਹੀ ਜਾਂਦੇ ਹਾਂ। ਸੋ ਜਿਵੇਂ ਕੋਈ ਬੰਦਾ ਉਹਨੂੰ ਪਤਾ ਹੀ ਨਾ ਹੋਵੇ ਕਿ ਆਹ ਚੀਜ਼ ਹੈ ਕੀ, ਇਸ ਤਰ੍ਹਾਂ ਜਿਵੇਂ ਕੋਈ ਕਪਾਹ ਦੇ ਖੇਤ ਵਿੱਚ ਖੜਾ ਵੱਡਾ ਵੱਡਾ ਕਾਫੀ ਵੱਡਾ ਆਦਮੀ ਖੜਾ ਖੜਾ ਟਾਹਲੀਆਂ ਨੂੰ ਦੇਖੀ ਜਾਵੇ, ਨਾਲ ਸਾਰੇ ਖੜੇ ਨੇ, ਸੀ ਤਾਂ ਮੰਤਰੀ ਉਹ ਖੇਤੀਬਾੜੀ ਦਾ, ਕਹਿੰਦਾ ਕਪਾਸ ਕਾ ਪੌਦਾ ਕਿਤਨਾ ਬੜਾ ਹੋਤਾ, ਕੌਣ ਦੇਖੇ ਟਾਹਲੀ ਵੱਲ ਨੂੰ? ਉਹ ਕਹਿੰਦੇ ਨਹੀਂ ਜਨਾਬ, ਕਪਾਹ ਵਿੱਚ ਆਪਾਂ ਖੜੇ, ਇਹ ਤਾਂ ਟਾਹਲੀ ਹੈ। ਉਹ ਅੱਛਾ ਅੱਛਾ ਕੋਈ ਗੱਲ ਨਹੀਂ, ਠੀਕ ਆ। ਅੱਛਾ ਇਹ ਕਪਾਹ ਹੁੰਦੀ ਹੈ, ਪਤਾ ਹੀ ਨਹੀਂ ਵਿਚਾਰੇ ਨੂੰ। ਇਸ ਕਰਕੇ ਇਹ ਜਿਹੜੀ ਚੀਜ਼ ਹੁੰਦੀ ਹੈ ਨਾ ਦੇਖਣ ਵਾਲੀ, ਅਗਿਆਨਤਾ ਨੂੰ ਆਪਾਂ ਗਿਆਨ ਕਹੀ ਜਾਂਦੇ ਹਾਂ, ਇਹੀ ਅਗਿਆਨ ਹੈ। ਜਿੱਦਣ ਗਿਆਨ ਹੋਊਗਾ ਉਦਣ ਕੀ ਹਾਲ ਹੋਊਗਾ ਆਪਣਾ? ਉਹ ਗਿਆਨ ਤਾਂ ਹੋਰ ਚੀਜ਼ ਹੁੰਦੀ ਹੈ, ਇਹੀ ਇੱਕ ਵੱਡੀ ਚੀਜ਼ ਹੈ ਮਹਾਰਾਜ, ਇਹ ਦੂਰ ਕਰ ਦਿਓ ਜੀ।
ਮੈਂ ਨਹਿ ਜਾਣੋ ਤਾਹੀਂ ਸਮਾਨਾ।
ਹੇ ਮਹਾਰਾਜ ਸੱਚੇ ਪਾਤਸ਼ਾਹ, ਇਹ ਮੇਰੇ ਤੇ ਕਿਰਪਾ ਕਰ ਦਿਓ, ਮੈਂ ਨਹੀਂ ਜਾਣਦਾ ਉਸ ਨੂੰ ਕਿ ਕਿੰਨਾ ਕੁ ਹੈ ਗਿਆਨ।
ਨਿਮਰ ਵੇਖੈ ਤਨ ਸੁੱਧ ਸਭ ਭਾਨੇ,
ਕਿਉਂਕਿ ਹਨੇਰੇ ਵਿੱਚ ਆਪਣੇ ਤਨ ਦੀ ਸਾਰੀ ਜਿਹੜੀ ਹੁੰਦੀ ਆ ਨਾ ਸੋਝੀ ਭਾਨ ਰਹਿੰਦੀ ਹੈ। ਇਹ ਕੀ ਮਤਲਬ? ਹਨੇਰੇ ਵਿੱਚ ਜਦੋਂ ਆਪਾਂ ਖੜੇ ਹੋਈਏ, ਭਾਵੇਂ ਇੰਨਾ ਹਨੇਰਾ ਹੋਵੇ ਆਪਣਾ ਹੱਥ ਵੀ ਨਾ ਦਿਖੇ ਆਪਾਂ ਨੂੰ, ਇਹ ਵੀ ਨਾ ਦਿਖੇ ਕਿ ਕਿੱਥੇ ਕੰਧ ਕੌਲਾ ਕੀ ਚੀਜ਼ ਆ, ਮੰਜਾ ਕਿੱਥੇ, ਕੁਰਸੀ ਕਿੱਥੇ, ਇੰਨਾ ਕੁੱਪ ਗਾੜਾ ਹਨੇਰਾ ਛਾ ਜੇ, ਪਰ ਆਪਦੇ ਸਰੀਰ ਦਾ ਆਪਾਂ ਨੂੰ ਪਤਾ ਰਹਿੰਦਾ ਆਹ ਮੇਰੇ ਹੱਥ ਨੇ। ਹਨੇਰੇ 'ਚ ਵੀ ਆਪਾਂ ਨੂੰ ਪਤਾ ਮੇਰੇ ਹੱਥ ਨੇ, ਮੇਰੇ ਪੈਰ ਨੇ, ਇਹ ਮੇਰਾ ਸਿਰ ਆ, ਮੇਰੇ ਅੰਦਰ ਦੀ ਆਵਾਜ਼। ਉਦੋਂ ਆਪਾਂ ਸਾਖੀ ਚੇਤਨ ਰੂਪ ਹੁੰਦੇ, ਚਾਰੇ ਪਾਸੇ ਹਨੇਰਾ ਹੋਣ ਕਰਕੇ ਵੀ। ਇਸ ਕਰਕੇ ਹੈ ਕਿ ਹਨੇਰੇ ਦੇ ਹੁੰਦਿਆਂ ਹੋਇਆਂ ਮੈਨੂੰ ਇਹ ਪ੍ਰਤੀਤ ਤਾਂ ਹੁੰਦਾ ਮੈਂ ਕੌਣ ਆ, ਪਰ ਉਹ ਚੀਜ਼ ਸਾਹਮਣੇ ਨਹੀਂ ਆ ਰਹੀ ਮੇਰੇ।
ਅਨੰਤ ਪਦਾਰਥ ਜਾਏ ਨਾ ਜਾਣੇ,
ਹੋਰ ਜਿਹੜੇ ਪਦਾਰਥ ਨੇ ਹਨੇਰੇ ਵਿੱਚ, ਆਪਣਾ ਸਰੀਰ ਦੇ ਤਾਂ ਗਿਆਨ ਰਹਿੰਦਾ ਪਰ ਹੋਰ ਪਦਾਰਥਾਂ ਨੂੰ ਬੰਦਾ ਜਾਣ ਨਹੀਂ ਸਕਦਾ। ਭਾਵੇਂ ਹੋਰ ਪਦਾਰਥ ਨਹੀਂ ਦਿਸਦੇ, ਆਪਣਾ ਸਰੀਰ ਪਤਾ ਹੁੰਦਾ ਕਿ ਮੇਰਾ ਕੀ ਸਰੀਰ ਹੈ।
ਸੁੱਧ ਅਗਿਆਨ ਹੈ ਸਰਬ ਗਵਾਈ,
ਇਹ ਅਗਿਆਨ ਨੇ ਸਾਰੀ ਸੁੱਧ ਗਵਾ ਦਿੱਤੀ। ਅਗਿਆਨ ਐਸਾ ਆਇਆ ਹਨੇਰੇ ਵਾਂਗੂ, ਪਰ ਅਗਿਆਨ ਸਾਰੀ ਸੁੱਧ ਇਉਂ ਗਵਾਉਂਦਾ ਕਿਸ ਪ੍ਰਕਾਰ?
ਆਪਣੋ ਆਪ ਨਾ ਜਾਣਿਓ ਜਾਈ,
ਆਪਣਾ ਆਪ ਨਹੀਂ ਜਾਣ ਸਕਦਾ ਮੈਂ। ਉਹ ਹਨੇਰੇ ਚ ਮੈਨੂੰ ਇਹ ਪਤਾ ਕਿ ਮੈਂ ਆ ਖੜਾ, ਪਰ ਮੇਰਾ ਅੰਦਰਲਾ ਸਰੂਪ ਕੀ ਹੈ ਇਹ ਫੇਰ ਵੀ ਨਹੀਂ ਜਾਣਿਆ ਜਾਂਦਾ। ਇਹ ਜਿਹੜੀ ਮੈਨੂੰ ਚੇਤਨਤਾ ਅੰਦਰ ਇਹ ਜਣਾਉਂਦੀ ਕਿ ਤੂੰ ਤਾਂ ਆ ਖੜਾ, ਬਾਹਰ ਹਨੇਰਾ, ਉਹ ਚੇਤਨਤਾ ਨਹੀਂ ਦਿਖਦੀ ਕਿਹੜੀ ਹੈ। ਉਹ ਪ੍ਰਕਾਸ਼ ਦਿਖਾਓ ਕਿਰਪਾ ਕਰਕੇ, ਜਿਹੜਾ ਮੇਰਾ ਅੰਦਰਲਾ ਗਿਆਨ ਹੈ ਮੈਨੂੰ ਦੱਸ ਰਿਹਾ ਕਿ ਤੂੰ ਹੈ, ਖੜਾ ਹੈ, ਹਨੇਰੇ ਵਿੱਚ ਖੜਾ ਹੈ। ਉਹ ਜਿਹੜਾ ਮੇਰੇ ਅੰਦਰ ਮੈਨੂੰ ਦੱਸਣ ਵਾਲਾ ਸਾਖੀ ਚੇਤਨ ਹੈ, ਉਹ ਦਿਖਾਓ ਕੀ ਹੈ ਮੇਰਾ ਸਰੂਪ, ਮੈਂ ਅਸਲ ਉਹ ਚੀਜ਼ ਹਾਂ, ਇਹ ਕਿਰਪਾ ਕਰੋ ਜੀ।
ਜਾਂ ਤੇ ਤਮ ਜੋ ਸਮ ਨਹਿ ਤਾਂ ਕੇ,
ਇਸ ਕਰਕੇ ਆਪ ਕਿਰਪਾ ਕਰੋ। ਇਹ ਜਿਹੜਾ ਜਾਂ ਤੇ ਜਿਹੜਾ ਹੈ ਨਾ ਅਗਿਆਨਤਾ ਜਿਹੜੀ ਹੈ, ਜਾਂ ਤੇ ਤਮ ਜੋ ਸਮ ਨਹਿ ਤਾਂ ਕੇ, ਇਸ ਕਰਕੇ ਅਗਿਆਨਤਾ ਦਾ ਹਨੇਰਾ ਹੁਣ ਇੱਥੇ ਹੋਰ ਜ਼ਿਆਦਾ ਡੂੰਘਾਈ ਜਾਂਦੇ ਨੇ। ਹਨੇਰਾ ਬਰੋਬਰ ਨਹੀਂ ਹੈ ਉਸ ਅਗਿਆਨ ਦੇ,